ਭਾਈ ਟੇਸੇ ਨੇ ਆਖਿਆ, ਤੁਹਾਡੀ ਗੱਲ ਤੇ ਬਿਲਕੁਲ ਠੀਕ ਹੈ, ਪਰ ਜਿਹੜਾ ਵੱਡਾ ਦੁੱਖ ਹੈ ਨਾ ਗ੍ਰਸਥੀ ਜੀਵਨ, ਇਸ ਦੇ ਜੰਜਾਲ, ਉਹਨਾਂ ਦਾ ਵੀ ਕੋਈ ਇਲਾਜ ਦੱਸੋ। ਭਾਈ ਸਾਈਂਦਾਸ ਨੇ ਆਖਿਆ, ਜਦੋਂ ਤੁਹਾਡੇ ਹਿਰਦੇ ਵਿੱਚ ਇਸਤਰੀ ਦੇ ਪ੍ਰਤੀ ਖਿੱਚ ਮਹਿਸੂਸ ਹੋਈ ਨਾ, ਤਾਂ ਉਹ ਕੇਵਲ ਇਹ ਦੱਸਣ ਵਾਸਤੇ ਸੀ ਕਿ ਤੁਹਾਡਾ ਬਚਪਨ ਲੰਘ ਚੱਲਿਆ ਤੇ ਤੁਸੀਂ ਹੁਣ ਮਨੁੱਖ ਬਣਨ ਲੱਗੇ ਹੋ, ਜਵਾਨ ਹੋ ਗਏ ਹੋ। ਇਹ ਵਾਲੀ ਆਵਾਜ਼ ਮਨੁੱਖ ਨੂੰ ਪਸ਼ੂ ਬਣਾਉਣ ਵਾਸਤੇ ਨਹੀਂ ਸੀ, ਬਲਕਿ ਉਹ ਤੇ ਇਹ ਦੱਸਣ ਵਾਸਤੇ ਸੀ ਕਿ ਤੁਹਾਡੇ ਵਿੱਚ ਪਿਆਰ ਤੇ ਮਨੁੱਖੀ ਸੂਰਬੀਰਤਾ ਆ ਗਈ ਹੈ। ਹੁਣ ਸਾਰੀ ਦੁਨੀਆ ਦਾ ਰੰਗ ਤੁਹਾਡੀਆਂ ਅੱਖਾਂ ਵਿੱਚ ਬਦਲ ਜਾਏਗਾ, ਇੱਕ ਸੁੰਦਰਤਾ ਅੰਦਰ ਤੇ ਬਾਹਰ ਆ ਜਾਏਗੀ, ਕੋਈ ਕੋਮਲਤਾ, ਤਾਕਤ, ਕੋਈ ਪਿਆਰ ਤੁਹਾਡੇ ਵਿੱਚ ਵਧੇਗਾ, ਜਿਸ ਨਾਲ ਤੁਸੀਂ ਬਹੁਤ ਸੁਖੀ ਅਤੇ ਖਿੜਾਓ ਵਿੱਚ ਰਹੋਗੇ। ਹਾਂ, ਜੇਕਰ ਤੁਸੀਂ ਉਸ ਵੇਲੇ ਇਹ ਵਿਚਾਰ ਕਰਦੇ ਕਿ ਮੈਂ ਮਨੁੱਖ ਦੀ ਤਰ੍ਹਾਂ ਅਕਲ ਨਾਲ ਰਹਿਣਾ ਅਤੇ ਆਪਣੇ ਜਨਮ ਦਾ ਅਲਟੀਮੇਟ ਗੋਲ ਲੱਭਣਾ ਅਤੇ ਆਪਣਾ ਕੁਰਬਾਨ ਕਰਨਾ, ਤਾਂ ਤੁਸੀਂ ਸਦਾ ਹੀ ਉੱਚੇ ਉਮਾ ਵਿੱਚ ਖੁਸ਼ੀ ਵਿੱਚ ਵਿਆਹ ਨਾ ਕਰਦੇ ਤਾਂ ਤੁਹਾਡੀ ਖੁਸ਼ੀ ਸੀ। ਪਰ ਜੇ ਇਹ ਸੋਚ ਸੋਚਦੇ ਕਿ ਮੈਂ ਪਰਮਾਰਥ ਵਿੱਚ ਲੱਗ ਕੇ ਇਸ ਵੇਲੇ ਨਵੀਂ ਪੈਦਾ ਹੋਈ ਖਿੱਚ ਦੇ ਕਾਰਨ ਭੁੱਲ ਨਾ ਜਾਵਾਂ ਅਤੇ ਮਰਿਆਦਾ ਅਨੁਸਾਰ ਵਿਆਹ ਕਰ ਲੈਂਦੇ ਤਾਂ ਵੀ ਚੰਗੀ ਗੱਲ ਸੀ। ਵਿਆਹ ਕਰਕੇ ਤੁਸੀਂ ਦੋਵੇਂ ਜਣੇ ਰਲ ਕੇ ਉਹ ਕੁਝ ਕਰਦੇ ਜਿਸ ਕੰਮ ਤੋਂ ਸੁੱਖ ਨਿਕਲਦਾ, ਤੁਸੀਂ ਆਪਸ ਵਿੱਚ ਇੱਕ ਦੂਸਰੇ ਦੇ ਸਹਾਈ ਹੁੰਦੇ ਅਤੇ ਪਰਸਪਰ ਪਿਆਰ ਤੁਹਾਨੂੰ ਦੋਵਾਂ ਨੂੰ ਚਾਅ ਅਤੇ ਖੁਸ਼ੀ ਵਿੱਚ ਰੱਖਦਾ। ਭਾਈ ਟੇਸੇ ਨੇ ਆਖਿਆ, ਪਰ ਅਸੀਂ ਤੇ ਦੁੱਖ ਦਾ ਕੋਈ ਕੰਮ ਨਹੀਂ ਨਾ ਕੀਤਾ। ਭਾਈ ਸਾਈਂਦਾਸ ਜੀ ਕਹਿਣ ਲੱਗੇ, ਫਿਰ ਵੀ ਦੁਖੀ ਹੋ? ਜਵਾਬ ਮਿਲਿਆ, ਜੀ ਹਾਂ। ਭਾਈ ਸਾਈਂਦਾਸ ਆਖਣ ਲੱਗੇ, ਫਿਰ ਉਸੇ ਤਰ੍ਹਾਂ ਕਿਤੇ ਭੁੱਲ ਹੋਈ ਹੈ, ਉਸਨੂੰ ਵੀ ਲੱਭੋ। ਭਾਈ ਸਾਈਂਦਾਸ ਆਖਣ ਲੱਗੇ, ਅੱਛਾ ਧਿਆਨ ਨਾਲ ਵੇਖੋ, ਤੁਸੀਂ ਵਹੁਟੀ ਨੂੰ ਆਪਣਾ ਪਰਮ ਮਿੱਤਰ ਜਾਣ ਦਿਓ, ਸੁਰਤੀ ਦਾ ਆਸਰਾ ਜਾਣ ਦਿਓ, ਜਾਂ ਸਿਰਫ ਸਵਾਦੀ ਭੋਜਨ ਵਾਂਗ ਇੱਕ ਸਵਾਦ ਦੇਣ ਵਾਲੀ ਵਸਤੂ? ਜਵਾਬ ਮਿਲਿਆ, ਜੀ ਮੈਂ ਦੋਵੇਂ ਗੱਲਾਂ ਹੀ ਸਮਝਣਾ, ਮੈਂ ਉਸਨੂੰ ਮਿੱਤਰ ਵੀ ਜਾਣਦਾ ਅਤੇ ਸੁੱਖ ਦੇਣ ਵਾਲੀ, ਰਸ ਦੇਣ ਵਾਲੀ ਵਸਤੂ ਵੀ। ਭਾਈ ਸਾਹਿਬ ਆਖਣ ਲੱਗੇ, ਅੱਛਾ ਕਿ ਮਿੱਤਰ ਰਸ ਦੇਣ ਵਾਲੇ ਨਹੀਂ ਹੁੰਦੇ? ਜਵਾਬ ਮਿਲਿਆ, ਜੀ ਹੁੰਦੇ ਨੇ। ਭਾਈ ਸਾਈਂਦਾਸ ਆਖਣ ਲੱਗੇ, ਇਹ ਰਸ ਜਿਹੜਾ ਤੁਸੀਂ ਵਹੁਟੀ ਵਿੱਚ ਸਮਝਦੇ ਹੋ, ਕੀ ਮਿੱਤਰਤਾ ਰਸ ਹੈ? ਟੇਸੇ ਨੇ ਆਖਿਆ, ਬਈ ਸੱਚੀ ਗੱਲ ਹੈ, ਇਹ ਜ਼ਰਾ ਹੋਰ ਤਰ੍ਹਾਂ ਦਾ ਹੈ। ਭਾਈ ਸਾਈਂਦਾਸ ਨੇ ਆਖਿਆ, ਫਿਰ ਤਾਂ ਤੁਸੀਂ ਵਹੁਟੀ ਨੂੰ ਮਿੱਤਰ ਸਮਝ ਕੇ ਮਿੱਤਰਤਾ ਦਾ ਰਸ ਜਾਂ ਆਸਰਾ ਦੇਣ ਵਾਲੀ ਨਹੀਂ ਸਮਝਦੇ, ਸਗੋਂ ਰਸ ਲੈਣ ਕਰਕੇ ਮਿੱਤਰ ਸਮਝਦੇ ਹੋ। ਟੇਸਾ ਕੁਝ ਝਿਜਕਦਾ ਹੋਇਆ ਆਖਣ ਲੱਗਾ, ਜੀ ਬਿਲਕੁਲ ਠੀਕ ਹੈ। ਭਾਈ ਸਾਈਂਦਾਸ ਨੇ ਫਿਰ ਕਿਹਾ, ਜਿਹੜਾ ਰਸ ਇਸ ਸੈਲਫਿਸ਼ ਮੋਟਿਵ ਦੇ ਕਰਕੇ ਆਉਂਦਾ, ਉਹ ਉਸ ਇੱਛਾ ਦੇ ਘਟਿਆਂ ਜਾਂ ਹਟਿਆਂ ਦੂਰ ਵੀ ਹੋ ਸਕਦਾ। ਜਵਾਬ ਮਿਲਿਆ, ਜੀ ਇਹ ਗੱਲ ਵੀ ਠੀਕ ਹੈ। ਭਾਈ ਸਾਈਂਦਾਸ ਨੇ ਕਿਹਾ, ਤੇ ਜਦੋਂ ਰਸ ਨਾ ਰਿਹਾ ਤਾਂ ਫਿਰ ਤਾਂ ਜਿਹੜੀ ਮਿੱਤਰਤਾ ਸੀ ਰਸ ਕਰਕੇ ਉਹ ਵੀ ਨਾ ਰਹੀ। ਭਾਈ ਟੇਸੇ ਨੇ ਆਖਿਆ, ਜੀ ਇਹ ਗੱਲ ਵੀ ਠੀਕ ਹੈ। ਸਾਈਂਦਾਸ ਨੇ ਆਖਿਆ, ਤਾਂ ਤੁਸੀਂ ਵਹੁਟੀ ਨੂੰ ਮਿੱਤਰ ਨਹੀਂ ਸੀ ਜਾਣਦੇ। ਟੇਸੇ ਨੇ ਆਖਿਆ, ਜੀ ਹੁਣ ਮੈਨੂੰ ਸਮਝ ਆ ਰਹੀ ਹੈ। ਫਿਰ ਭਾਈ ਸਾਈਂਦਾਸ ਨੇ ਕਿਹਾ, ਤੁਸੀਂ ਇੱਥੇ ਵੀ ਉਹਾ ਹੀ ਭੁੱਲ ਨਾ ਕਰਦੇ ਹੋਵੋਗੇ ਜਿਹੜੀ ਖਾਣ ਵੇਲੇ ਕਰਦੇ ਸੋ? ਟੇਸੇ ਨੇ ਆਖਿਆ, ਜੀ ਕਿਹੜੀ? ਜਵਾਬ ਮਿਲਿਆ, ਵੇਖੋ ਨਾ, ਜਿਵੇਂ ਰੋਟੀ ਸਰੀਰ ਨੂੰ ਜੀਵਨ ਦੇਣ ਵਾਸਤੇ ਖਾਈ ਦੀ ਹੈ, ਸਿਰਫ ਰਸ ਲੈਣ ਵਾਸਤੇ ਖਾਧਾ ਭੋਜਨ ਸਗੋਂ ਦੁੱਖ ਦਿੰਦਾ ਹੈ, ਇਸੇ ਤਰ੍ਹਾਂ ਸਿਰਫ ਰਸ ਦੀ ਖਾਤਰ ਵਹੁਟੀ ਨਾਲ ਮਿੱਤਰਤਾ ਵਾਲੇ ਭਾਵ ਦੇ ਵਿੱਚ ਜਾਣ ਤੋਂ ਬਿਨਾਂ ਤੁਸੀਂ ਜ਼ਰੂਰ ਸਿਰਫ ਰਸ ਮਾਨਣ ਲਈ ਨੇੜੇ ਆਉਂਦੇ ਹੋ। ਜਵਾਬ ਮਿਲਿਆ, ਮੈਂ ਸਮਝਿਆ ਨਹੀਂ ਜੀ। ਭਾਈ ਸਾਈਂਦਾਸ ਆਖਣ ਲੱਗੇ, ਜਿਸ ਖਿੱਚ ਦੇ ਕਾਰਨ ਤੁਸੀਂ ਵਿਆਹ ਕੀਤਾ ਉਹ ਦੁੱਖ ਨਹੀਂ, ਕੁਦਰਤ ਦੇ ਹੁਕਮ ਵਿੱਚ ਇੱਕ ਮੌਕਾ ਸੀ, ਪਰ ਤੁਸੀਂ ਉਸ ਨੂੰ ਨਾ ਸਮਝ ਕੇ ਸਗੋਂ ਸਿਰਫ ਰਸ ਮਾਨਣ ਦੇ ਲਈ ਅਯੋਗ ਵਰਤਾਓ ਵਿੱਚ ਰਹੋਗੇ। ਢੇਸੇ ਨੇ ਆਖਿਆ, ਵਿਆਹ ਕਰਨਾ ਤੇ ਧਰਮ ਵਿੱਚ ਵੀ ਪ੍ਰਵਾਨਤ ਹੈ ਨਾ। ਸਾਈਂਦਾਸ ਨੇ ਆਖਿਆ, ਠੀਕ ਹੈ, ਪਰ ਸਿਰਫ ਤੇ ਸਿਰਫ ਕਾਮੀ ਹੋ ਜਾਣਾ ਧਰਮ ਵਿੱਚ ਪ੍ਰਵਾਨਿਤ ਨਹੀਂ। ਪਰ ਇੱਥੇ ਅਸੀਂ ਹਾਲਾਂ ਧਰਮ ਜਾਂ ਅਧਰਮ ਦੀ ਵਿਚਾਰ ਨਹੀਂ ਕਰ ਰਹੇ, ਵਿਚਾਰ ਤਾਂ ਇਹ ਆ ਕਿ ਜਦੋਂ ਬਿਨਾਂ ਵਿਚਾਰਨ ਤੋਂ ਸਿਰਫ ਸਵਾਦ ਮਗਰ ਭੱਜਾਂਗੇ ਤਾਂ ਸੁੱਖਾਂ ਦਾ ਸਾਧਨ ਕਰਦਿਆਂ ਹੋਇਆਂ ਵੀ ਦੁਖੀ ਹੋ ਜਾਵਾਂਗੇ। ਵਿਆਹ ਇਸ ਲਈ ਸੀ ਕਿ ਮਰਦ ਤੇ ਇਸਤਰੀ ਮਿਲ ਕੇ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ, ਇਸਤਰੀ ਪੁਰਸ਼ ਦੀ ਤੇ ਪੁਰਸ਼ ਇਸਤਰੀ ਦਾ ਪਰਮ ਮਿੱਤਰ ਹੁੰਦਾ, ਜਿਨ੍ਹਾਂ ਦਾ ਜੀਵਨ ਆਪਸ ਵਿੱਚ ਹਉਮੈ ਛੱਡ ਕੇ ਪਰਸਪਰ ਪ੍ਰੇਮ ਕਰਨ ਵਾਲਾ ਹੋਵੇ, ਜਿਸ ਨਾਲ ਦੋਵੇਂ ਕਿਸੇ ਖੁਸ਼ੀ ਤੇ ਸੁੱਖ ਵਿੱਚ ਰਹਿਣ ਤੇ ਦੋਵੇਂ ਇੱਕ ਵੱਡੀ ਅਵਸਥਾ ਵੱਲ, ਜਿਸ ਦਾ ਜ਼ਿਕਰ ਅੱਗੇ ਜਾ ਕੇ ਕਰਾਂਗੇ, ਉਸ ਵੱਲ ਤੁਰਨ। ਜੇ ਸਿਰਫ ਸਰੀਰ ਜੇ ਕੁਦਰਤ ਵੱਲੋਂ ਇਸ ਅਵਸਥਾ ਵਿੱਚ ਹੋਵੇ ਤਾਂ ਉਹਨਾਂ ਦਾ ਪਿਆਰ ਵਾਲਾ ਸੰਯੋਗ ਹੋ ਕੇ ਉੱਤਮ ਸੰਤਾਨ ਪੈਦਾ ਹੋਵੇ, ਅਤੇ ਜਿਸ ਦੇ ਸੰਤਾਨ ਦੇ ਪਾਲਣ ਪੋਸ਼ਣ ਤੇ ਦੁੱਖ ਝੱਲਣ ਵਿੱਚ ਦੋਹਾਂ ਦਾ ਮਨ ਦਇਆਵਾਨ ਅਤੇ ਖਿਮਾ ਵਾਲਾ ਹੋ ਜਾਵੇ। ਇਹੋ ਜਿਹੇ ਗ੍ਰਿਸਥੀ ਵਿਆਹ ਕਰਕੇ ਦੁਖੀ ਬਹੁਤ ਘੱਟ ਹੁੰਦੇ ਨੇ। ਗ੍ਰਿਸਥੀ ਜਤੀ ਪੁਰਖ ਅਰੋਗ ਰਹਿੰਦੇ ਨੇ ਤੇ ਸਾਰੀ ਉਮਰ ਬੁਢਾਪੇ ਦੇ ਅੰਤ ਤੱਕ ਬਲਵਾਨ ਰਹਿੰਦੇ ਨੇ ਤੇ ਉਹਨਾਂ ਦੀ ਸੰਤਾਨ ਵੀ ਅਰੋਗ ਤੇ ਚੰਗੀ ਹੁੰਦੀ ਹੈ। ਹੁਣ ਤੁਸੀਂ ਦੱਸੋ ਬਈ, ਜੇ ਵਿਆਹ ਕਰਕੇ ਸਿਰਫ ਸਰੀਰਕ ਰਸਾਂ ਵਿੱਚ ਹੀ ਲੱਗ ਪਏ ਫਿਰ ਰੋਗੀ ਹੋ ਜਾਓਗੇ ਜਾਂ ਨਿਰਬਲ ਹੋ ਕੇ ਕੰਮਕਾਰ ਤੋਂ ਢਿੱਲੇ ਪੈ ਜਾਓਗੇ, ਜਾਂ ਨਿਰਬਲ ਤੇ ਰੋਗੀ ਸੰਤਾਨ ਪੈਦਾ ਕਰਕੇ ਉਹਨਾਂ ਲਈ ਰੋਜ਼ ਹਕੀਮਾਂ ਜਾਂ ਵੈਦਾਂ ਦੇ ਘਰਾਂ ਵਿੱਚ ਫੀਸਾਂ ਭਰਦੇ ਫਿਰੋਗੇ? ਇਹ ਦੋਸ਼ ਕੁਦਰਤੀ ਖਿੱਚ ਦਾ ਸੀ ਜਾਂ ਵਿਆਹ ਕਰਨ ਦਾ ਜਾਂ ਆਪਣੀ ਸਮਝ ਦਾ? ਜਵਾਬ ਮਿਲਿਆ ਜੀ, ਇਹ ਗੱਲ ਤੇ ਸਾਫ ਹੈ ਬਈ ਆਪਣੀ ਸਮਝ ਦਾ ਹੀ ਦੋਸ਼ ਹੈ। ਭਾਈ ਸਾਈਂਦਾਸ ਜੀ ਆਖਣ ਲੱਗੇ, ਫਿਰ ਤਾਂ ਜੋ ਕੁਝ ਤੁਸੀਂ ਹੁਣ ਤੱਕ ਕੀਤਾ ਦੋਸ਼ ਉਹਨਾਂ ਦਾ ਨਹੀਂ ਨਾ ਉਹਨਾਂ ਦੇ ਵਰਤਾਓ ਦਾ, ਸਗੋਂ ਦੁੱਖ ਦੀ ਜੜ ਤਾਂ ਭੁੱਲ ਵਿੱਚ ਹੈ, ਇਸ ਗੱਲ ਦੇ ਨਾ ਸਮਝਣ ਵਿੱਚ ਕਿ ਜਿਸ ਨੂੰ ਦੁੱਖ ਜਾਤਾ ਸੀ ਉਹ ਦੁੱਖ ਤੋਂ ਬਚਣ ਦੀ ਆਵਾਜ਼ ਜਾਂ ਕੋਈ ਸੁਖਦਾਈ ਮਿੱਤਰ ਸੀ, ਅਤੇ ਜਿਸ ਨੂੰ ਇੱਕ ਪ੍ਰਬਲ ਰਸ ਸਮਝ ਕੇ ਉਸ ਵਿੱਚ ਫਸ ਕੇ ਤੁਸੀਂ ਆਪਣੇ ਸੁੱਖਾਂ ਨੂੰ ਦੁੱਖ ਬਣਾ ਲਿਆ। ਢੇਸੇ ਨੇ ਜਵਾਬ ਦਿੱਤਾ, ਜੀ ਉਹ ਕਿਵੇਂ? ਭਾਈ ਸਾਹਿਬ ਨੇ ਜਵਾਬ ਦਿੱਤਾ, ਭੁੱਖ ਨੂੰ ਸੁੱਖ ਦੇਣ ਵਾਲੀ ਆਵਾਜ਼ ਨਾ ਜਾਣਿਆ, ਸਗੋਂ ਸਿਰਫ ਰਸ ਮਾਨਣ ਵਾਲੀ ਵਸਤੂ ਜਾਣ ਕੇ ਸਵਾਦੀ ਪਦਾਰਥ ਵੱਧ ਖਾਧੇ, ਅੰਤ ਸਰੀਰ ਦੁਖੀ ਹੋਇਆ। ਇਸੇ ਤਰ੍ਹਾਂ ਕਿਸੇ ਵੇਲੇ ਆਪਣੇ ਹੌਸਲੇ ਤੇ ਧੀਰਜ ਦੀ ਪਰਖ ਕਰਨ ਵਾਲੀ ਗੱਲ ਦੀ ਬਜਾਏ ਗੁੱਸੇ ਵਿੱਚ ਭੜਕ ਉੱਠੇ, ਜਿਸ ਕਰਕੇ ਖਿਮਾ ਵੱਲ ਨਾ ਗਏ ਅਤੇ ਇਸ ਤਰ੍ਹਾਂ ਦੁਖੀ ਹੋਏ। ਜਵਾਨੀ ਵੇਲੇ ਮਨ ਦੇ ਇਸਤਰੀ ਵੱਲ ਨੂੰ ਖਿੱਚ ਖਾਣ ਦੀ ਅਵਸਥਾ ਨੂੰ ਸੁਖੀ ਗ੍ਰਸਥੀ ਜੀਵਨ ਵੱਲ ਤੁਰਨ ਦੀ ਬਜਾਏ ਸਿਰਫ ਤੇ ਸਿਰਫ ਵਿਕਾਰਾਂ ਵਿੱਚ ਫਸ ਗਏ ਅਤੇ ਦੁਖੀ ਹੋਏ। ਹੁਣ ਤੁਸੀਂ ਆਪ ਦੱਸੋ ਵੀ ਸੁੱਖਾਂ ਦੇ ਸਾਧਨ ਕਰਦਿਆਂ ਵੀ ਸੁਖੀ ਨਹੀਂ ਹੋਏ, ਇਸੇ ਤਰ੍ਹਾਂ ਕਿ ਕਿਸੇ ਹੋਰ ਤਰ੍ਹਾਂ? ਜਵਾਬ ਮਿਲਿਆ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈ। ਭਾਈ ਸਾਈਂਦਾਸ ਆਖਣ ਲੱਗੇ, ਆਓ ਹੁਣ ਫਿਰ ਦੁਬਾਰਾ ਸਮਝੀਏ। ਤੁਸੀਂ ਕਿਹਾ ਸੀ ਬਈ ਮੈਂ ਹਾਂ ਅਤੇ ਦੁਖੀ ਹਾਂ ਅਤੇ ਸਾਧਨ ਕਰਦਿਆਂ ਯਤਨ ਕਰਦਿਆਂ ਵੀ ਸੁਖੀ ਨਹੀਂ ਹੋਇਆ, ਹੁਣ ਆਪਾਂ ਇਹ ਗੱਲ ਸਮਝ ਲਈਏ। ਭਾਈ ਢੇਸੇ ਨੇ ਆਖਿਆ, ਹਾਂ ਜੀ ਬਿਲਕੁਲ ਸਮਝ ਆ ਗਏ, ਬਈ ਸਾਰਾ ਕੁਝ ਨਾ ਮੇਰੀ ਸਮਝ ਦਾ ਦੋਸ਼ ਹੈ। ਭਾਈ ਸਾਈਂਦਾਸ ਆਖਣ ਲੱਗੇ, ਫਿਰ ਹੁਣ ਆਪਾਂ ਕੀ ਸਮਝਣਾ? ਢੇਸੇ ਨੇ ਆਖਿਆ, ਫਿਰ ਜੀ ਦੱਸੋ ਮੈਂ ਸੁਖੀ ਕਿਵੇਂ ਹੋਵਾਂ? ਸਾਈਂ ਦਾਸ ਜੀ ਕਹਿਣ ਲੱਗੇ, ਕੁਝ ਇਸ ਗੱਲ ਦੀ ਇਸ ਸੰਬੰਧ ਵਿੱਚ ਲੋੜ ਮਹਿਸੂਸ ਹੁੰਦੀ ਹੈ ਕਿ ਵਾਹਿਗੁਰੂ ਨੇ ਸਾਨੂੰ ਕਿਉਂ ਰਚਿਆ ਅਤੇ ਕਿਸ ਤਰ੍ਹਾਂ। ਭਾਈ ਟੇਸੇ ਨੇ ਆਖਿਆ, ਜੇ ਮੈਂ ਸੁਖੀ ਹੋ ਜਾਵਾਂ ਫਿਰ ਤੇ ਹਾਲਾਂ ਇਸ ਗੱਲ ਦੀ ਲੋੜ ਨਹੀਂ ਜਾਪਦੀ, ਪਰ ਮਨ ਦੇ ਜਾਣਨ ਦੀ ਭੁੱਖ ਤੇ ਫਿਰ ਕਦੇ ਆ ਜਾਏਗੀ ਨਾ, ਫਿਰ ਉਦੋਂ ਵੇਖੀ ਜਾਏਗੀ। ਭਾਈ ਸਾਈਂ ਦਾਸ ਕਹਿਣ ਲੱਗੇ, ਅੱਛਾ ਚਲੋ ਠੀਕ ਹੈ, ਬੁਖਾਰ ਲੱਥ ਜਾਏ, ਤਕਲੀਫ ਹਟ ਜਾਏ, ਸਾਡਾ ਮਕਸਦ ਇਹ ਹੀ ਹੈ ਨਾ। ਭਾਈ ਟੇਸੇ ਨੇ ਆਖਿਆ, ਹਾਂ ਜੀ ਬਸ ਇਹ ਗੱਲ ਹੀ ਹੈ। ਭਾਈ ਸਾਈਂ ਦਾਸ ਆਖਣ ਲੱਗੇ, ਭਲਾ ਟੇਸਾ ਜੀ, ਪਹਿਲਾਂ ਇਸ ਜਨਮ ਦਾ ਜੋ ਤੁਹਾਡੇ ਜੀਵਨ ਵਿੱਚ ਹੋਇਆ ਹੈ ਉਹ ਸਾਰਾ ਕੁਝ ਭੁੱਲ ਜਾਓ, ਫਿਰ ਸੁਖੀ ਹੋ ਜਾਓ। ਫਿਰ ਤੁਹਾਡੇ ਸੁਖੀ ਹੋਣ ਲਈ ਇਸ ਗੱਲ ਦੇ ਜਾਣਨ ਦੀ ਲੋੜ ਹੈ ਕਿ ਅੱਜ ਤੱਕ ਕੀ ਅਤੇ ਕਿਉਂ ਕਿਵੇਂ ਕਰਦੇ ਰਹੇ ਹੋ। ਟੇਸੇ ਨੇ ਆਖਿਆ, ਨਹੀਂ ਜੀ ਲੋੜ ਤਾਂ ਨਹੀਂ ਜਾਪਦੀ। ਭਾਈ ਸਾਈਂ ਦਾਸ ਆਖਣ ਲੱਗੇ, ਫਿਰ ਹੁਣ ਇਸ ਤਰ੍ਹਾਂ ਸੋਚੀਏ ਵੀ ਜੇ ਤੁਸੀਂ ਰੋਜ਼ ਇਹੋ ਜਿਹੀ ਰੋਟੀ ਖਾਓ ਜਿਹੜੀ ਸਾਦੀ ਰੋਟੀ ਹੋਵੇ ਫਿਰ ਤੁਹਾਨੂੰ ਕੋਈ ਤਕਲੀਫ ਨਹੀਂ। ਜਵਾਬ ਮਿਲਿਆ, ਨਹੀਂ ਜੀ ਸਵਾਦ ਨੂੰ ਤਾਂ ਜੀ ਲਲਚਾਉਂਦਾ ਨਾ। ਸਾਈਂ ਦਾਸ ਜੀ ਨੇ ਆਖਿਆ, ਜੇ ਤੁਸੀਂ ਕੰਮਕਾਰ ਕਰੋ, ਆਲਸੀ ਨਾ ਬਣੋ, ਕਿਰਤਕਾਰ ਪੂਰਾ ਵਕਤ ਲਾ ਕੇ ਕਰੋ, ਜੇ ਕਿਰਤ ਬੈਠਣ ਵਾਲੀ ਹੋਵੇ ਤਾਂ ਫਿਰ ਮਾੜੀ ਮੋਟੀ ਕੋਈ ਕਸਰਤ ਕਰੋ, ਅਤੇ ਚੰਗੀ ਭੁੱਖ ਲੱਗੀ ਤਾਂ ਰੋਟੀ ਖਾਓ ਅਤੇ ਸਾਦਾ ਭੋਜਨ ਖਾਓ, ਫਿਰ ਤਾਂ ਠੀਕ ਹੈ ਨਾ। ਜਵਾਬ ਮਿਲਿਆ, ਜੀ ਠੀਕ ਹੈ। ਭਾਈ ਸਾਈਂ ਦਾਸ ਕਹਿਣ ਲੱਗੇ, ਫਿਰ ਤਾਂ ਇਸ ਤਰ੍ਹਾਂ ਕਰਨ ਵਿੱਚ ਤੁਹਾਡੇ ਸਵਾਦ ਦਾ ਵੀ ਨੁਕਸਾਨ ਨਹੀਂ ਹੁੰਦਾ। ਜਵਾਬ ਮਿਲਿਆ, ਜੀ ਲੱਗਦਾ ਤਾਂ ਨਹੀਂ। ਭਾਈ ਸਾਹਿਬ ਨੇ ਫਿਰ ਆਖਿਆ, ਜੇ ਤੁਸੀਂ ਕਿਸੇ ਸਿਆਣੇ ਤੋਂ ਪੁੱਛੋ ਕਿ ਉਹ ਤਾਂ ਉਹ ਤੁਹਾਨੂੰ ਦੱਸੇਗਾ ਕਿ ਬਹੁਤੇ ਅਚਾਰ ਚਟਨੀਆਂ ਮੁਰੱਬੇ ਮਿਠਾਈਆਂ ਰੋਗ ਪੈਦਾ ਕਰਦੇ ਨੇ, ਸਗੋਂ ਇਹ ਜਾਣ ਕੇ ਤੁਸੀਂ ਹਲਕੇ ਸੁਥਰੇ ਅਤੇ ਸਾਦੇ ਭੋਜਨ ਖਾਓ ਅਤੇ ਸਿਰਫ ਸਵਾਦ ਮਗਰ ਖਾਣਾ ਛੱਡ ਦਿਓ ਤਾਂ ਸਰੀਰ ਅਰੋਗ ਰਹੇਗਾ ਅਤੇ ਤੁਸੀਂ ਸੁਖੀ ਰਹੋਗੇ। ਜਵਾਬ ਮਿਲਿਆ, ਜੀ ਠੀਕ ਹੈ। ਸਾਈਂ ਦਾਸ ਜੀ ਕਹਿਣ ਲੱਗੇ, ਜੇ ਤੁਸੀਂ ਆਪਣਾ ਕੰਮ ਹਿੰਮਤ ਨਾਲ ਕਰੋ ਤਾਂ ਵੀ ਸਰੀਰ ਸੁਖੀ ਰਹੇਗਾ। ਵਿਹਲਾ ਬੰਦਾ ਹਰ ਵੇਲੇ ਸਰੀਰ ਦੀਆਂ ਸੋਚਾਂ ਅਤੇ ਵਹਿਮਾਂ ਵਿੱਚ ਹੀ ਫਸਿਆ ਰਹਿੰਦਾ। ਜਵਾਬ ਮਿਲਿਆ, ਜੀ ਗੱਲ ਵੀ ਠੀਕ ਹੈ। ਭਾਈ ਸਾਈਂ ਦਾਸ ਆਖਣ ਲੱਗੇ, ਜੇ ਕਿਤੇ ਕ੍ਰੋਧ ਆਉਣ ਵੇਲੇ ਧੀਰਜ ਹੋਵੇ, ਖਿਮਾ ਕਰ ਦਿਓ, ਦਇਆ ਅਤੇ ਦਾਨ ਵਾਲੀ ਵੀਰਤਾ ਵਿਖਾਓ, ਫਿਰ ਤੁਹਾਡਾ ਹਿਰਦਾ ਵੀ ਸੁਖੀ ਰਹੇਗਾ। ਜੇ ਗੱਲ ਗੱਲ 'ਤੇ ਐਵੇਂ ਵਾਧੂ ਕ੍ਰੋਧ ਦਾ ਸੁਭਾਅ ਪਾ ਲਓਗੇ ਤਾਂ ਆਪ ਸੜਦੇ ਰਹੋਗੇ ਅਤੇ ਦੂਜਿਆਂ ਨੂੰ ਸਾੜੋਗੇ। ਜਵਾਬ ਮਿਲਿਆ, ਜੀ ਇਹ ਵੀ ਠੀਕ ਹੈ। ਭਾਈ ਸਾਈਂ ਦਾਸ ਆਖਣ ਲੱਗੇ, ਫਿਰ ਤਾਂ ਇੱਕ ਹੋਰ ਸਾਧਨ ਤੁਹਾਨੂੰ ਧੀਰਜ ਵਾਲਾ ਮਿਲ ਪਿਆ ਨਾ। ਧੀਰਜ ਦਾ ਮਤਲਬ ਵੀਰਤਾ ਤੋਂ ਪਿੱਛੇ ਹਟਣਾ ਨਹੀਂ, ਪਰ ਇਸ ਦਾ ਮਤਲਬ ਸਿਰਫ ਇੰਨਾ ਕਿ ਕ੍ਰੋਧ ਚੰਡਾਲ ਦੇ ਵਸ ਵਿੱਚ ਪੈਣਾ ਅਤੇ ਮਾੜੇ ਕਰਮ ਕਰ ਬੈਠਣੇ ਮਾੜੇ ਨੇ। ਸਵੈ ਸਤਿਕਾਰ ਦਾ ਵੀਰ ਰਸ ਨਾਲ ਪੂਰਾ ਬਚਾਅ ਹੋ ਸਕਦਾ ਹੈ। ਸਾਰਾ ਮਤਲਬ ਇਹ ਆ ਬਈ ਸਾਡਾ ਪੰਜਾਂ ਉੱਤੇ ਕੰਟਰੋਲ ਰਹੇ ਅਤੇ ਅਸੀਂ ਉਹਨਾਂ ਦੇ ਕੰਟਰੋਲ ਵਿੱਚ ਨਾ ਆ ਜਾਈਏ। ਟੇਸੇ ਨੇ ਆਖਿਆ, ਜੀ ਠੀਕ। ਸਾਈਂ ਦਾਸ ਆਖਣ ਲੱਗਾ, ਅੱਛਾ ਫਿਰ ਤੁਸੀਂ ਵਿਆਹੇ ਹੋਏ ਹੋ, ਆਪਣੀ ਵਹੁਟੀ ਨੂੰ ਸੱਚਾ ਮਿੱਤਰ ਜਾਣੋ ਅਤੇ ਸੱਚਾ ਮਿੱਤਰ ਜਾਣ ਕੇ ਉਸ ਨਾਲ ਪ੍ਰੇਮ ਕਰੋ ਜਿਵੇਂ ਸੱਚੇ ਪ੍ਰੇਮੀ ਕਰਦੇ ਨੇ। ਉਹ ਤੁਹਾਡੇ ਲਈ ਅਤੇ ਤੁਸੀਂ ਉਹਦੇ ਲਈ ਲਗਾਤਾਰ ਸੁੱਖ ਦੇਣ ਵਾਲੇ ਹੋ ਜਾਓਗੇ। ਭਾਈ ਟੇਸਾ ਕਹਿਣ ਲੱਗਾ, ਜੀ ਇਹ ਵੀ ਠੀਕ ਹੈ। ਸਾਈਂ ਦਾਸ ਜੀ ਆਖਣ ਲੱਗੇ, ਇਸ ਤਰ੍ਹਾਂ ਰੋਗ ਦੂਰ ਰਹਿਣਗੇ, ਲੋੜਾਂ ਘੱਟ ਜਾਣਗੀਆਂ। ਜਦੋਂ ਪਰਸਪਰ ਪ੍ਰੇਮ ਹੈ ਤਾਂ ਫਿਰ ਵਾਧੂ ਹਾਰ ਸ਼ਿੰਗਾਰ ਜਾਂ ਵਾਧੂ ਕੰਮਾਂ 'ਤੇ ਪੈਸਾ ਖਰਚ ਨਹੀਂ ਹੋਵੇਗਾ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਸਾਫ਼ ਜਾਂ ਚੰਗੇ ਬਸਤਰ ਨਾ ਪਾਓ, ਪਰ ਵਾਧੂ ਖਰਚ ਤੋਂ ਬਚ ਜਾਓਗੇ ਅਤੇ ਹੱਕ ਹਲਾਲ ਦੀ ਕਮਾਈ ਵਿੱਚ ਤੁਸੀਂ ਸੰਤੋਖੀ ਬਣੇ ਰਹੋਗੇ ਅਤੇ ਚੋਰੀ ਅਤੇ ਧੱਕੇ ਨਾਲ ਪੈਸਾ ਲੈਣ ਦਾ ਯਤਨ ਨਹੀਂ ਕਰੋਗੇ। ਅਤੇ ਇਸ ਤਰ੍ਹਾਂ ਉਹਨਾਂ ਸਾਰੇ ਦੁੱਖਾਂ ਤੋਂ ਜਿਹੜੇ ਚੋਰੀ ਠੱਗੀ ਕਰਨ ਨਾਲ ਪੈਦਾ ਹੁੰਦੇ ਨੇ ਉਹ ਬਚ ਜਾਓਗੇ। ਜੇ ਚਾਰ ਪੈਸੇ ਵੱਧ ਵੀ ਹੋਣਗੇ ਤਾਂ ਉਹ ਅਜਾਈ ਜਾਣ ਨਾਲੋਂ ਚੰਗੇ ਥਾਵਾਂ 'ਤੇ ਖਰਚਾਉਣਗੇ। ਬੱਚਿਆਂ ਦੀ ਚੰਗੀ ਪਰਵਰਿਸ਼ ਹੋ ਜਾਏਗੀ, ਔਲਾਦ ਖੁਸ਼ ਅਤੇ ਤੰਦਰੁਸਤ ਹੋਵੇਗੀ, ਜਿਸ ਕਰਕੇ ਨਾ ਸਗੋਂ ਬੱਚਿਆਂ ਵੱਲੋਂ ਦੁੱਖ ਹੋਵੇਗਾ। ਜੇ ਕੁਝ ਹੋਰ ਬਚਿਆ ਤਾਂ ਫਿਰ ਸਗੋਂ ਦੁਖੀਆਂ ਅਤੇ ਲੋੜਵੰਦਾਂ ਦੀ ਵੀ ਸੇਵਾ ਕਰ ਸਕੋਗੇ, ਜਿਸ ਕਰਕੇ ਤੁਹਾਨੂੰ ਬਹੁਤ ਆਨੰਦ ਆਵੇਗਾ ਅਤੇ ਜੋ ਰਸ ਦੁਨੀਆ ਦੀ ਕਿਸੇ ਹੋਰ ਸ਼ਹਿਰ ਵਿੱਚ ਤੁਹਾਨੂੰ ਨਹੀਂ ਮਿਲ ਸਕਦਾ। ਅੱਛਾ, ਹੁਣ ਤੁਸੀਂ ਮੈਨੂੰ ਸੋਚ ਕੇ ਦੱਸੋ ਬਈ ਤੁਸੀਂ ਦੁਖੀ ਕਿਸ ਤਰ੍ਹਾਂ ਹੋ? ਢੇਸੇ ਨੇ ਆਖਿਆ, ਜੀ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਪਰ ਹੁਣ ਉਹ ਢੰਗ ਦੱਸੋ ਜਿਹਦੇ ਨਾਲ ਵਿਗੜੀਆਂ ਗੱਲਾਂ ਸੌਰ ਜਾਣ। ਜੇ ਤਾਂ ਕਿਤੇ ਅਸੀਂ ਬਚਪਨ ਤੋਂ ਤੁਹਾਡੇ ਸਤਸੰਗ ਵਿੱਚ ਹੁੰਦੇ ਤਾਂ ਬੜਾ ਸੁੱਖ ਹੁੰਦਾ, ਹੁਣ ਕੀ ਕਰੀਏ? ਭਾਈ ਜ਼ਾਇਦਾਸ ਆਖਣ ਲੱਗੇ, ਉਹ ਹਾਂ ਕੁਝ ਜੋ ਤੁਸੀਂ ਹੁਣੇ ਕਿਹਾ, ਤੁਸੀਂ ਤੇ ਆਪੇ ਇਲਾਜ ਸਮਝ ਲਿਆ ਨਾ? ਢੇਸਾ ਆਖਣ ਲੱਗਾ, ਨਹੀਂ ਜੀ, ਮੈਂ ਕਿਸੇ ਲਾਇਕ ਨਹੀਂ, ਤੇ ਤੁਸੀਂ ਮੇਰਾ ਸਾਥ ਨਾ ਛੱਡੋ, ਮੈਨੂੰ ਰਸਤਾ ਦਿਖਾਓ। ਭਾਈ ਸਾਈਂਦਾਸ ਆਖਣ ਲੱਗੇ, ਜੇ ਗੁਰਮੁਖਾ ਬਚਪਨ ਤੋਂ ਸਤਸੰਗ ਵਿੱਚ ਆਉਣ ਨਾਲ ਦੁੱਖਾਂ ਤੋਂ ਬਚਾ ਰਹਿ ਸਕਦਾ ਸੀ ਤਾਂ ਹੁਣ ਵੀ ਸਤਸੰਗ ਵਿੱਚ ਆਉਣ ਨਾਲ ਦੁੱਖਾਂ ਤੋਂ ਬਚ ਸਕੀਦਾ? ਢੇਸਾ ਕਹਿਣ ਲੱਗਾ, ਹਾਂਜੀ, ਫਿਰ ਦੱਸੋ। ਭਾਈ ਸਾਈਂਦਾਸ ਕਹਿਣ ਲੱਗੇ, ਵੇਖੋ ਨਾ, ਸਤਸੰਗ ਵਿੱਚ ਆਉਣ ਨਾਲ ਤਾਂ ਸਦਾ ਹੀ ਦੁੱਖਾਂ ਤੋਂ ਬਚ ਜਾਈਦਾ, ਠੀਕ ਹੈ ਕਿ ਨਹੀਂ? ਜਵਾਬ ਮਿਲਿਆ, ਜੀ ਇੱਕ ਫਰਕ ਹੈ, ਬਚਪਨ ਵਿੱਚ ਬੰਦੇ ਨੂੰ ਜਿੱਧਰ ਲਾਓ ਨਾ ਉੱਧਰ ਲੱਗ ਜਾਈਦਾ, ਅਤੇ ਹੁਣ ਤਾਂ ਮਤ ਜਾਂ ਮਨ ਐਵੇਂ ਕਿਸੇ ਪਾਸੇ ਨਾ ਲੱਗਣਾ ਔਖਾ ਹੁੰਦਾ। ਭਾਈ ਜ਼ਾਇਦਾਸ ਕਹਿਣ ਲੱਗੇ, ਇਹ ਗੱਲ ਤਾਂ ਠੀਕ ਹੈ ਕਿ ਉਦੋਂ ਸੌਖਾ ਸੀ ਅਤੇ ਹੁਣ ਕੁਝ ਔਖਾ, ਪਰ ਉਦੋਂ ਵੀ ਲੱਗਣਾ ਅਸੰਭਵ ਨਹੀਂ ਸੀ ਅਤੇ ਅੱਜ ਵੀ ਕੋਈ ਅਸੰਭਵ ਨਹੀਂ ਹੈਗਾ। ਢੇਸਾ ਆਖਣ ਲੱਗਾ, ਪਰ ਹੈ ਤੇ ਅਸੰਭਵ ਗੱਲ ਵਰਗਾਈ। ਭਾਈ ਜ਼ਾਇਦਾਸ ਕਹਿਣ ਲੱਗੇ, ਪਰ ਜੇ ਸੁਖੀ ਹੋਣ ਲਈ ਪੁੱਠੇ ਤਰੀਕਿਆਂ ਵਿੱਚ ਇੰਨੀ ਹਿੰਮਤ ਕੀਤੀ ਜੇ, ਅਤੇ ਜੇ ਅੱਜ ਪਤਾ ਲੱਗਾ ਬਈ ਉਹ ਭੁੱਲ ਸੀ, ਤਾਂ ਕਿਉਂ ਸੁਖੀ ਹੋਣ ਦੇ ਲਈ, ਸੁੱਖ ਦੇ ਤਰੀਕੇ 'ਤੇ ਚੱਲਣ ਲਈ ਵੱਧ ਮਿਹਨਤ ਕਰ ਲਈ ਜਾਏ? ਸਗੋਂ ਹੁਣ ਸੁੱਖ ਹੋਵੇਗਾ, ਅਤੇ ਉਹ ਸੁੱਖ ਇਹ ਹੋਵੇਗਾ ਕਿ ਪਿਛਲੇ ਹੋ ਚੁੱਕੇ ਤਜਰਬੇ ਤੁਹਾਨੂੰ ਦੁੱਖਾਂ ਵਿੱਚ ਫਸਣ ਤੋਂ ਬਚਾਉਣਗੇ। ਢੇਸੇ ਨੇ ਆਖਿਆ, ਜੀ ਤੁਹਾਡੀ ਹਰ ਗੱਲ 'ਤੇ ਤਸੱਲੀ ਕਰਾ ਦਿੰਦੀ ਹੈ, ਅਤੇ ਹੁਣ ਜੀ ਕਰਦਾ ਵੀ ਸੱਚਮੁੱਚ ਤੋਰੀ ਪਈ ਹੈ ਤਾਂ ਚੰਗੀ ਗੱਲ ਹੈ। ਭਾਈ ਸਾਈਂਦਾਸ ਕਹਿਣ ਲੱਗੇ, ਜਿਵੇਂ ਮੈਂ ਬੇਨਤੀ ਕੀਤੀ ਸੀ ਨਾ, ਜੇ ਸੱਚੀ ਇਹ ਤਾਂ ਇਸ 'ਤੇ ਤੁਰ ਪਾਓ, ਅਤੇ ਇਸ ਦੇ ਤੁਰਨ ਵਿੱਚ ਕੋਈ ਢਿੱਲ ਮੱਠ ਜੇ ਦਿਸੇ ਤਾਂ ਗੁਰੂ ਦੇ ਕਿਸੇ ਪਿਆਰੇ ਸਿੱਖ ਦਾ ਸਤਸੰਗ ਕਰਿਆ ਕਰੋ। ਢੇਸੇ ਨੇ ਆਖਿਆ, ਪਰ ਭਾਈ ਸਾਹਿਬ ਜੀ ਮਾਫ਼ ਕਰਿਆ ਜੇ, ਇਹ ਗੱਲ ਤਾਂ ਉੱਥੇ ਹੀ ਰਹੀ ਨਾ ਬਈ ਸਾਨੂੰ ਕਿਉਂ ਬਣਾਇਆ ਗਿਆ ਅਤੇ ਕਿਸ ਲਈ ਬਣਾਇਆ ਗਿਆ। ਭਾਈ ਜ਼ਾਇਦਾਸ ਕਹਿਣ ਲੱਗੇ, ਜੀ ਠੀਕ ਹੈ, ਪਰ ਗੁਰਮੁਖੋ ਤੁਸੀਂ ਹਰ ਗੱਲ ਵਿੱਚ ਮੰਨਦੇ ਰਹੋ ਕਿ ਹਾਲਾਂ ਸੁਖੀ ਹੋਣ ਦੇ ਮਾਮਲੇ ਵਿੱਚ ਇਸ ਗੱਲ ਦੀ ਲੋੜ ਨਹੀਂ। ਇਹ ਗੱਲ ਮੈਂ ਪਹਿਲਾਂ ਹੀ ਦੱਸ ਦਿੱਤੀ ਸੀ ਬਈ ਮੈਂ ਤਾਂ ਜ਼ਰਾ ਮੋਟੀ ਮਤ ਵਾਲਾ ਬੰਦਾ, ਇਸ ਲਈ ਇਹੋ ਜਿਹੀਆਂ ਗੱਲਾਂ ਦੀ ਚਰਚਾ ਕਰਨ ਲਈ ਮੈਂ ਤਿਆਰ ਨਹੀਂ। ਵੇਖਣਾ ਕੇਵਲ ਇਹ ਆ ਬਈ ਤੁਸੀਂ ਜੇ ਕਿਸੇ ਵੀ ਤਰ੍ਹਾਂ ਦੁਖੀ ਹੋ ਤਾਂ ਸੁਖੀ ਹੋ ਜਾਓ। ਦੂਜੀ ਗੱਲ ਇਹ ਬਈ ਜੇ ਹੋ ਜਾਏ ਹੋ ਤੇ ਜਿਵੇਂ ਵੀ ਸੁਖੀ ਹੋ ਸਕਦੇ ਹੋ ਉਹ ਵੀ ਹੋ ਗਿਆ। ਹੁਣ ਜਦੋਂ ਸੁਖੀ ਹੋ ਜਾਓਗੇ, ਮਨ ਦੁੱਖਾਂ ਵਿੱਚੋਂ ਨਿਕਲ ਕੇ ਸੁੱਖ ਅਵਸਥਾ ਵਿੱਚ ਆਵੇਗਾ ਤਾਂ ਤੁਹਾਨੂੰ ਇਹ ਭਾਲ ਹੀ ਨਹੀਂ ਰਹੇਗੀ ਕਿ ਮੈਂ ਦੁਖੀ ਕਿਉਂ ਹਾਂ, ਸਗੋਂ ਸਿਰਫ ਇਹ ਇੱਛਾ ਬਣੀ ਰਹੇਗੀ ਕਿ ਮੈਂ ਸੁਖੀ ਹੀ ਰਹਾਂ। ਜਿਵੇਂ ਜਿਵੇਂ ਫਿਰ ਜੀਵ ਸੁਖੀ ਹੋਵੇਗਾ, ਸੁਖੀ ਰਹਿਣ ਦੇ ਢੰਗਾਂ ਤੋਂ ਜਾਣੂ ਹੁੰਦਾ ਜਾਏਗਾ, ਅਤੇ ਜਦੋਂ ਪੂਰਨ ਸੁਖੀ ਹੋ ਜਾਏਗਾ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਸਮਝ ਲਵੇਗਾ। ਢੇਸੇ ਨੇ ਆਖਿਆ, ਜੀ ਕਿਹੜੀ ਗੱਲ? ਭਾਈ ਸਾਈਂਦਾਸ ਕਹਿਣ ਲੱਗੇ, ਜੇ ਤੁਸੀਂ ਦੁਖੀ ਹੋ ਤਾਂ ਕਹਿੰਦੇ ਹੋ ਬਈ ਮੈਂ ਦੁਖੀ ਹਾਂ, ਅਤੇ ਜੇ ਸੁਖੀ ਹੋ ਤਾਂ ਕਹਿੰਦੇ ਹੋ ਮੈਂ ਸੁਖੀ ਹਾਂ। ਸੋ ਦੁੱਖ ਦੀ ਹਾਲਤ ਵਿੱਚੋਂ ਨਿਕਲ ਕੇ ਸੁੱਖ ਦੀ ਹਾਲਤ ਵਿੱਚ ਆਉਣ ਦਾ ਪਤਾ ਤੁਹਾਨੂੰ ਲੱਗ ਗਿਆ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਕਿ ਹਰੇਕ ਅਵਸਥਾ ਕਾਰਨਾਂ ਤੋਂ ਪੈਦਾ ਹੁੰਦੀ ਹੈ। ਜਦੋਂ ਮਨ ਸੁਖੀ ਹੁੰਦਾ ਹੈ ਤਾਂ ਇਹ ਸਾਰੀਆਂ ਗੱਲਾਂ ਵਿੱਚੋਂ ਨਿਕਲ ਜਾਂਦਾ। ਫਿਰ ਅਸਲੀ ਅਵਸਥਾ ਆਉਂਦੀ ਹੈ, ਭਾਵ ਅਕਾਲ ਪੁਰਖ ਵਾਹਿਗੁਰੂ ਦੀ ਨੇੜਤਾ ਵਾਲੀ ਗੱਲ ਸਮਝ ਵਿੱਚ ਆ ਜਾਂਦੀ ਹੈ।